ਭਗਤਾਂ ਕੀ ਚਾਲ ਨਿਰਾਲੀ,
ਭਗਤਾਂ ਕੀ ਚਾਲ ਨਿਰਾਲੀ,
ਚਾਲਾ ਨਿਰਾਲੀ ਭਗਤਾਂ ਕੇਰੀ,
ਚਾਲਾ ਨਿਰਾਲੀ ਭਗਤਾਂ ਕੇਰੀ,
ਬਿਖਮ ਮਾਰਗ ਚੱਲਣਾ,
ਬਿਖਮ ਮਾਰਗ ਚੱਲਣਾ,
ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ,
ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ,
ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ, ਗੁਰ ਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾਂ, ਜੁਗੋ ਜੁਗ ਨਿਰਾਲੀ। ਬਹੁਤ ਔਖੀ ਨਹੀਂ ਆਨੰਦ ਸਾਹਿਬ ਦੀ ਬਾਣੀ, ਪਰ ਸਿਰਫ ਇਸ ਨੂੰ ਲੜੀ ਵਿੱਚ ਜੋੜ ਕੇ ਕੁਝ ਕੁਝ ਅੱਖਰ ਐਸੇ ਨੇ ਜਿਨ੍ਹਾਂ ਨੂੰ ਖੋਲਣਾ ਪੈਂਦਾ। ਆਖਿਆ ਜਿਹੜੇ ਫਿਰ ਇਸ ਤਰ੍ਹਾਂ ਗੁਰੂ ਦੇ ਬਚਨ ਮੰਨਦੇ ਨੇ, ਗੁਰੂ ਦੇ ਦੱਸੇ ਰਾਹ 'ਤੇ ਚੱਲਦੇ ਨੇ, ਉਹ ਭਗਤ ਗੁਰਮੁਖ ਕਹਿ ਜਾਂਦੇ ਨੇ। ਅਤੇ ਉਹਨਾਂ ਦੀ ਜਿਹੜੀ ਚਾਲ ਹੈ, ਚਾਲ ਤਾਂ ਤੁਸੀਂ ਸਮਝਦੇ ਹੋ, ਜਿਹੜਾ ਵੇ ਆਫ ਲਾਈਫ ਹੈ, ਜੀਵਨ ਜਿਉਣ ਦਾ ਤਰੀਕਾ ਹੈ, ਢੰਗ ਹੈ, ਉਹ ਨਿਰਾਲਾ ਹੋ ਜਾਂਦਾ, ਆਮ ਲੋਕਾਂ ਤੋਂ ਵੱਖਰਾ ਹੋ ਜਾਂਦਾ। ਫਿਰ ਉਹਨਾਂ ਨੂੰ ਦੂਜੀ ਵਾਰੀ ਕਹਿੰਦੇ ਨੇ ਚਾਲਾ ਨਿਰਾਲੀ ਭਗਤਾਂ ਕੇਰੀ। ਹੁਣ ਦੇਖੋ ਇਹ ਪੱਬਾ ਗੱਗਾ ਤੱਤੇ ਨੂੰ ਤਾਕਨ ਹਾਹਾ ਭਗਤਾਂ, ਬਹੁ ਵਚਨ ਹੈ, ਚਾਲਾ ਨਿਰਾਲੀ ਭਗਤਾਂ ਕੇਰੀ। ਬਿਖਮ ਮਾਰਗ ਚੱਲਣਾ, ਬਿਖਮ ਦਾ ਮਤਲਬ ਹੈ ਔਖਾ, ਮਾਰਗ ਰਸਤੇ ਨੂੰ ਕਹਿੰਦੇ ਨੇ, ਪਰ ਇੱਥੇ ਮਾਰਗ ਦੇ ਗੱਗੇ ਨੂੰ ਸਿਆਰੀ ਹੈ ਰਸਤੇ ਉੱਤੇ। ਜੇ ਨਾਉਣ ਹੋਵੇਗਾ, ਪੁਲਿੰਗ ਹੋਵੇਗਾ ਮਾਰਗ 'ਤੇ, ਗੱਗੇ ਨੂੰ ਔਂਕੜ ਹੋਵੇਗਾ। ਇਹ ਹੈ ਮਾਰਗ ਉੱਤੇ, ਔਖੇ ਮਾਰਗ 'ਤੇ ਚੱਲਣਾ ਪੈਂਦਾ। ਲੋਕ ਬੜਾ ਕੁਝ ਕਹਿੰਦੇ ਨੇ, ਲੋਕ ਤਾਂ ਜੇ ਕੋਈ ਤੁਰ ਪਵੇ ਨਾ, ਸ਼ਰਾਬ ਛੱਡ ਕੇ ਗੁਰਦੁਆਰੇ ਆਉਣ ਲੱਗ ਪਏ, ਲੈ 900 ਚੂਹੇ ਖਾ ਕੇ ਬਿੱਲੀ ਅੱਜ ਨੂੰ ਚੱਲੀ, ਲੈ ਹੁਣ ਇਹ ਭਗਤ ਬਣ ਗਿਆ ਹੀ, ਕੱਲ੍ਹ ਤੀਕਰ ਤਾਂ ਸਾਡੇ ਨਾਲ ਇਉਂ ਕਰਦਾ ਰਿਹਾ, ਹੁਣ ਭਗਤ ਬਣ। ਲੋਕ ਨਹੀਂ ਜੇ ਛੱਡਦੇ, ਜੇ ਤਾਂ ਲੋਕਾਂ ਵੱਲ ਵੇਖੋਗੇ ਫਿਰ ਨਹੀਂ ਉਹ ਤੁਰਨ ਦਿੰਦਾ, ਕਿਉਂਕਿ ਉਹ ਚਾਹੁੰਦੇ ਨੇ ਸਾਡੇ ਨਾਲ ਰਲੋ। ਕਬੀਰ ਜੀ ਨੇ ਐਵੇਂ ਥੋੜ੍ਹਾ ਗਿਆ, ਕਬੀਰ ਜੀ ਕਹਿੰਦੇ ਨੇ ਇੱਕ ਔਖਾ ਰਸਤਾ ਹੈ ਪਰਮੇਸ਼ੁਰ ਦੇ ਨਾਮ ਦਾ, ਲੋਕ ਤਾਂ ਉੱਧਰ ਤੁਰੇ ਜਾਂਦੇ ਨੇ, ਜੇ ਮਾਰਗ ਪੰਡਿਤ ਗਏ ਪਾਛੇ ਪਰੀ, ਬਹੀਰ ਜਾਣਦੇ ਉਹਨੂੰ ਜਿਹਨੂੰ ਕਾਫਲਾ ਕਹਿੰਦੇ ਨੇ। ਇੱਕ ਅਵਘਟ ਘਾਟੀ ਰਾਮ ਕੀ ਤੇਹ ਚੜ ਰਹੇ ਹੋ ਕਬੀਰ, ਮੈਂ ਇਕੱਲਾ ਹੀ ਇਸ ਪਾਸੇ ਤੁਰਿਆ ਜਾਂ। ਲੋਕ ਤਾਂ ਉੱਧਰ ਹੀ ਤੁਰੇ ਜਾ ਰਹੇ ਨੇ, ਵਰਤ ਰੱਖੀ ਜਾਂਦੇ ਨੇ, ਅਕਾਦਸ਼ੀਆਂ ਦੁਆਦਸ਼ੀਆਂ ਚੌਦਸੀਆਂ, ਬਹੁਤ ਵਿਹਲ ਹੀ ਮਿਲਦੀ ਹੈਗੀ ਉਹਨਾਂ ਨੂੰ, ਅੱਜ ਮੰਗਲਵਾਰ ਦਾ ਵਰਤ, ਅੱਜ ਫਲਾਣਾ ਵਰਤ, ਅੱਜ ਫਲਾਣਾ। ਅਤੇ ਕਬੀਰ ਜੀ ਆਉਂਦੇ ਨੇ ਵਰਤ ਰੱਖਣ ਦੀ ਲੋੜ ਕੋਈ ਨਹੀਂ, ਭਗਤ ਜੀ ਆਉਂਦੇ ਜਿਹੜੇ ਇਹੋ ਜਿਹੇ ਵਰਤ ਰੱਖਦੇ ਨੇ ਉਹ ਪਖੰਡ ਕਰਦੇ ਨੇ। ਪੜ੍ਹੋ ਕਦੇ ਬਾਣੀ, ਛੋਡੈ ਅੰਨ ਕਰੈ ਪਖੰਡ ਨਾ ਸੁਹਾਗਣ। ਲਓ ਦੱਸੋ, ਮੈਨੂੰ ਉਮੀਦ ਹੈ ਕਿ ਇੱਥੇ ਬੀਬੀਆਂ ਭੈਣਾਂ ਕੋਈ ਨਹੀਂ ਰੱਖਦੀਆਂ ਹੋਣਗੀਆਂ ਵਰਤ, ਪਰ ਜੇ ਕੋਈ ਰੱਖਦੀ ਹੋਵੇ ਤਾਂ ਵੇਖ ਲਓ ਕੀ ਲਿਖਿਆ ਭਗਤ ਜੀ। ਛੋਟੇ ਹੁੰਦੇ ਮੈਂ ਪੜ੍ਹਦਾ ਸੀ ਬਾਣੀ, ਤਾਂ ਮੈਨੂੰ ਕਈ ਗੱਲਾਂ ਸਮਝ ਨਹੀਂ ਸੀ ਆਉਂਦੀਆਂ। ਇਹ ਕਬੀਰ ਜੀ ਦੇ ਸਲੋਕਾਂ 'ਚ ਆਉਂਦਾ, ਕਬੀਰ ਹਰ ਕਾ ਸਿਮਰਨ ਛਾੜ ਕੇ ਅਹੋਈ ਰੱਖੇ ਨਾਲ। ਮੈਂ ਸਮਝਿਆ ਵੀ ਅਹੋਈ ਕੋਈ ਗਲਤ ਇਸਤਰੀ ਦੀ ਗੱਲ ਹੋਵੇਗੀ, ਪਰ ਜਦੋਂ ਵਿਚਾਰ ਕੀਤੀ ਕਿ ਅਹੋਈ ਦੇਵੀ ਹੈਗੀ ਹੈ, ਉਹਦਾ ਵਰਤ ਵੀ ਰੱਖਦੀਆਂ ਨੇ ਬੀਬੀਆਂ। ਕਹਿੰਦੇ ਜਿਸ ਦੇਵਤੇ ਦੀ ਤੁਸੀਂ ਪੂਜਾ ਕਰੋ, ਜੇ ਉਹ ਬਹੁਤ ਖੁਸ਼ ਹੋਵੇ ਨਾ, ਉਹ ਫਿਰ ਆਪਣਾ ਵਾਹਨ ਬਣਾ ਲੈਂਦਾ, ਸਵਾਰੀ ਬਣਾ ਲੈਂਦਾ ਖੁਸ਼ ਹੋ ਕੇ। ਅਤੇ ਉਹ ਜਿਹੜੀ ਅਹੋਈ ਦੇਵੀ ਹੈ, ਉਹਦੀ ਸਵਾਰੀ ਪਤਾ ਕਾਹਦੀ ਹੈ, ਖੋਤੀ ਦੀ, ਗਦੀ ਦੀ। ਹਰ ਕਾ ਸਿਮਰਨ ਛਾੜ ਕੇ ਅਹੋਈ ਰੱਖ ਹੈ, ਜਿਹੜੀ ਇਸਤਰੀ ਪਰਮਾਤਮਾ ਦਾ ਸਿਮਰਨ ਛੱਡ ਕੇ ਅਹੋਈ ਦਾ ਵਰਤ ਰੱਖੇ, ਫਿਰ ਉਹਦਾ ਕੀ ਹਾਲ ਹੁੰਦਾ, ਗਦੀ ਹੋਏ ਕੇ ਔਤਰ ਹੈ, ਉਹਨੂੰ ਖੋਤੀ ਦੀ ਜੂਨ 'ਚ ਆਉਣਾ ਪੈਂਦਾ। ਅਤੇ ਭਾਰ ਸਹਿ ਮਨ, ਆਪਾਂ ਇਸੇ ਰਸਤੇ ਕਿਉਂ ਤੁਰਨੇ, ਸਾਡੇ ਗੁਰੂ ਨੇ ਤਾਂ ਕਿਹਾ ਅਲਪ ਆਹਾਰ ਸੁਲਪਸੀ ਨਿੰਦਰਾ ਦਇਆ ਛੇਵਾਂ ਤਨ ਪ੍ਰੀ। ਭਾਈ ਗੁਰਦਾਸ ਜੀ ਨੂੰ ਪੁੱਛ ਕੇ ਵੇਖੋ, ਉਹ ਕਹਿੰਦੇ ਹਉ ਤਿਸ ਕੋਲ ਘੁਮਾਇਆ ਗੁਰਮਤਿ ਹਿਰਦੇ ਗਰੀਬੀ ਆਵੇ, ਹਉ ਤਿਸ ਕੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ, ਹਉ ਤਿਸ ਕੋਲ ਘੁਮਾਇਆ ਪਰ ਦਰਬੇ ਨੂੰ ਹੱਥ ਨਾ ਲਾਵੇ, ਹਉ ਤਿਸ ਕੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੇ, ਹਉ ਤਿਸ ਕੋਲ ਘੁਮਾਇਆ ਥੋੜਾ ਸਮੇਂ ਥੋੜਾ ਹੀ ਖਾਵੇ, ਗੁਰਮੁਖ ਸੋਈ ਸਹਿਜ ਸੋ। ਸਾਡੇ ਗੁਰੂ ਨੇ ਸਾਨੂੰ ਸਹਿਜ ਮਾਰਗ ਦਿੱਤਾ, ਕੋਈ ਪੁੱਠੇ ਲਟਕਣ ਦੀ ਲੋੜ ਨਹੀਂ, ਕੋਈ ਧੂਣੀਆਂ ਤਾਪਣ ਦੀ ਲੋੜ ਨਹੀਂ, ਕੋਈ ਜਲ ਧਾਰੇ ਕਰਨ ਦੀ ਲੋੜ ਨਹੀਂ, ਬਸ ਗੁਰੂ ਦੇ ਦੱਸੇ ਹੋਏ ਰਾਹ 'ਤੇ ਚੱਲਣ ਦੀ ਲੋੜ। ਗੁਰੂ ਪਾਤਸ਼ਾਹ ਤਾਂ ਕਹਿੰਦੇ ਨੇ ਜੋਗ ਨਾ ਭਗਵੀ ਕੱਪੜੀ, ਜੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈਏ ਸਤਿਗੁਰ ਕਹਿ। ਤੋ ਖੈਰ ਮੈਨੂੰ ਖੁਸ਼ੀ ਹੈ ਸਾਡੇ ਸਤਿਕਾਰਯੋਗ ਨੰਗ ਸਿੰਘ ਜੀ ਉਹ ਦੋ ਦਿਨਾਂ ਤੋਂ ਆਉਣ ਆਉਣ ਕਰਦੇ ਹਨ, ਪਰ ਅੱਜ ਆ ਹੀ ਗਏ ਨੇ, ਦਰਸ਼ਨ ਦਿੱਤੇ ਨੇ, ਬੜੀ ਕਿਰਪਾ ਹੈ। ਹੁਣ ਕੀ ਹੋਵੇਗਾ? ਪਾਤਸ਼ਾਹ ਕਹਿੰਦੇ ਨੇ ਬਿਖਮ ਮਾਰਗ ਚੱਲਣਾ, ਬਿਖਮ ਦਾ ਮਤਲਬ ਹੈ ਔਖਾ, ਮਾਰਗ ਦਾ ਮਤਲਬ ਹੈ ਰਸਤਾ, ਮਾਰਗ ਦੇ ਰਸ ਉੱਤੇ ਚੱਲਦੇ। ਜਿਸ ਪਾਸੇ ਲੋਕ ਨਹੀਂ ਜਾਂਦੇ ਉਸ ਪਾਸੇ ਭਗਤ ਚੱਲਦੇ। ਲੋਕ ਤਾਂ ਆਉਂਦੇ ਨੇ ਵੀ ਅੰਮ੍ਰਿਤ ਵੇਲਾ ਹੀ ਤਾਂ ਸੌਣ ਦਾ ਹੁੰਦਾ, ਉਹਦੇ ਉੱਤੇ ਇਹ ਠੰਡਾ ਠੰਡਾ ਹਵਾ ਆਉਂਦੀ ਹੈ, ਸੌਣਾ ਚਾਹੀਦਾ, ਭਗਤਾਂ ਦੇ ਨਹੀਂ ਜਾਗਣਾ ਚਾਹੀਦਾ। ਪਾਤਸ਼ਾਹ ਕਹਿੰਦੇ ਨੇ ਕੁਝ ਬੰਦੇ ਹੋਸ਼ ਵਾਲੇ ਹੁੰਦੇ ਨੇ, ਕੁਝ ਬੇਹੋਸ਼ ਹੁੰਦੇ ਨੇ। ਹੋਸ਼ ਵਾਲਿਆਂ ਦੀ ਕੀ ਨਿਸ਼ਾਨੀ ਹੈ? ਚੌਥੇ ਪੈਰ ਸਭਾ ਕੇ ਸੁਰਤਿਆਂ ਉਪਜੈ ਚਾਓ, ਤਿੰਨਾਂ ਦਰਿਆਵਾਂ ਚੋਂ ਦੋਸਤੀ ਮਨ ਮੁੱਖ ਸੱਚਾ ਨਾਮ। ਇਹਨੂੰ ਮਨਮੁੱਖ ਇਕੱਠਾ ਨਹੀਂ ਬਣਨਾ, ਉਹਨਾਂ ਦੇ ਮਨ ਵਿੱਚ ਅਤੇ ਮੂੰਹ ਵਿੱਚ ਸੱਚੇ ਦਾ ਨਾਮ ਹੁੰਦਾ ਹੈ। ਆਓ ਅਸੀਂ ਵੀ ਉਹਨਾਂ ਹੋਸ਼ ਵਾਲਿਆਂ ਵਿੱਚ ਬਣੀਏ, ਬੇਹੋਸ਼ ਨਾ ਹੋਈਏ। ਤੋ ਪਾਤਸ਼ਾਹ ਕਹਿੰਦੇ ਨੇ ਉਹ ਬਿਖਮ ਮਾਰਗ ਚੱਲਣਾ, ਇਹਦੀ ਵਿਆਖਿਆ ਤਾਂ ਕਿਤਨੀ ਲੰਬੀ ਚੌੜੀ ਕਰੀ ਜਾਵਾਂ, ਕਿਉਂਕਿ ਮੇਰਾ ਮਕਸਦ ਹੁੰਦਾ ਹੈ ਕਿ ਸਰੋਤਿਆਂ ਦੀ ਤਸੱਲੀ ਹੋ ਜਾਏ, ਅਤੇ ਇਸ ਤਸੱਲੀ ਬਾਣੀ ਦੀ ਵਿਚਾਰ ਨਾਲ ਹੀ ਹੋ। ਮੈਂ ਛੋਟੇ ਹੁੰਦਿਆਂ ਪੜ੍ਹਦਾ ਹੁੰਦਾ ਸੀ ਵੀ ਇੱਕ ਵਾਰੀ ਭਗਤ ਕਬੀਰ ਜੀ ਦੇ ਕੋਲ ਮਾਇਆ ਆ ਗਈ ਅਤੇ ਉਹਨੇ ਬੜਾ ਹਾਰ ਸ਼ਿੰਗਾਰ ਕੀਤਾ ਸੀ, ਅਤੇ ਮਾਇਆ ਜੀ ਨੇ ਭਗਤ ਜੀ ਨੇ ਉਹਦਾ ਨੱਕ ਵੀ ਵੜ ਦਿੱਤਾ ਅਤੇ ਗੁੱਤ ਵੀ ਵੜ ਦਿੱਤੀ। ਇਹੋ ਜਿਹੀਆਂ ਸਾਖੀਆਂ ਸੁਣਦੇ ਹੁੰਦੇ ਸਨ ਪਹਿਲਾਂ, ਤੁਸੀਂ ਵੀ ਸੁਣੀਆਂ ਹੁਣ ਕੀ ਆ, ਪਰ ਜਦੋਂ ਵਿਚਾਰ ਕੀਤੀ ਗੱਲ ਸਮਝ ਆਈ ਇਹ ਨਹੀਂ ਗੱਲ ਹੈਗੀ। ਗੱਲ ਇਹ ਹੈ ਕਿ ਬੰਦਿਆਂ ਨੂੰ ਜਨਾਨੀਆਂ ਨੂੰ ਦੋ ਪਾਸਿਓਂ ਮਾਇਆ ਮਾਰਦੀ ਹੈ, ਇੱਕ ਨੱਕ ਵਾਲੇ ਪਾਸਿਓਂ ਅਤੇ ਕੰਨ ਵਾਲੇ ਪਾਸਿਓਂ। ਜਦੋਂ ਸਰਦਾਰਨੀ ਸਰਦਾਰ ਘਰ ਇਕੱਠੇ ਬਹਿੰਦੇ ਨੇ ਨਾ ਵੀ ਆਪਾਂ ਮੁੰਡੇ ਦਾ ਵਿਆਹ ਕਰਨਾ, ਕੁੜੀ ਦਾ ਵਿਆਹ ਕਰਨਾ, ਅਤੇ ਫਿਰ ਬੀਬੀ ਜੀ ਕਹਿੰਦੇ ਨੇ ਦੇਖੋ ਸਰਦਾਰ ਜੀ ਜੇ ਆਪਾਂ ਆਹ ਨਾ ਕੀਤਾ ਤਾਂ ਸਾਡਾ ਨੱਕ ਨਹੀਂ ਰਹਿਣਾ, ਜੇ ਇੰਨੀਆਂ ਮੱਝਾਂ ਨਾ ਦਿੱਤੀਆਂ ਨੱਕ ਨਹੀਂ ਰਹਿਣਾ, ਜੇ ਦਾਜ ਨਾ ਦਿੱਤਾ ਨੱਕ ਨਹੀਂ ਰਹਿਣਾ। ਜਾਂਦਾ ਨਹੀਂ ਕਿਧਰੇ ਵੀ ਨੱਕ ਕਿਸੇ ਦਾ, ਪਰ ਨੱਕ ਰੱਖਣ ਵਾਸਤੇ ਫਿਰ ਸਰਦਾਰ ਜੀ ਕੇਲਾ ਗਹਿਣੇ ਪਾਉਂਦੇ ਨੇ, ਫਿਰ ਉਹ ਸ਼ਰਾਬਾਂ ਪਿਲਾਉਂਦੇ ਨੇ, ਹੋਰ ਜੋ ਜੋ ਵੀ ਕਰਦੇ ਨੇ ਸਭ ਤੁਸੀਂ ਦੇਖਦੇ ਹੀ ਹੋ, ਅਤੇ ਫਿਰ ਕੰਨਾਂ ਵੱਲੋਂ ਮਾਰਦੀ ਹੈ ਮਾਇਆ। ਫਿਰ ਜਿਹਨਾਂ ਨੇ ਮੁਖ ਦੀ ਖਾਧੀ ਹੁੰਦੀ ਹੈ, ਪੀਤੀ ਹੁੰਦੀ ਹੈ, ਉਹਨੇ ਬੱਲੇ ਬੱਲੇ ਸਰਦਾਰ ਜੀ ਵਿਆਹ ਇਹੋ ਜਿਹਾ ਵਿਆਹ ਤਾਂ ਅਸੀਂ ਕਦੇ ਵੇਖਿਆ ਹੀ ਨਹੀਂ। ਕਬੀਰ ਜੀ ਆਉਂਦੇ ਨੇ ਆਪਾਂ ਦੇ ਦੋਵੇਂ ਪਾਸੋਂ ਵੜ ਸੁੱਟੀ ਹੈ, ਕਬੀਰ ਨੱਕੋਂ ਕਾਟੀ ਕਾਨੋਂ ਕਾਟੀ, ਕਾਟ ਕੂਟ ਕੇ ਡਾਰੀ ਸੁੱਟ ਦਿੱਤੀ, ਕਹੋ ਕਬੀਰ ਸੰਤਨ ਕੀ ਬੈਲਣ ਤੀਨ ਲੋਕੀ। ਅਸੀਂ ਉਹ ਕੰਮ ਕਰਨਾ ਜੋ ਗੁਰੂ ਸਾਨੂੰ ਕਹਿੰਦੇ, ਇਹ ਔਖਾ ਜ਼ਰੂਰ ਹੈ, ਅਸੀਂ ਲੋਕਾਂ ਦੇ ਪਿੱਛੇ ਲੱਗ ਜਾਂਦੇ, ਚਲਤੇ ਕੇ ਪਿੱਛੇ ਚਲੇ ਲੋਗਨ ਕੀ ਭੇਡਾ, ਪਰ ਜਿਹੜਾ ਗੁਰੂ ਕਾ ਸਿੱਖ ਹੈ ਨਾ ਉਹਨੂੰ ਨਹੀਂ ਸ਼ੋਭ, ਉਹਨੂੰ ਹਰ ਉਹ ਕੰਮ ਕਰਨਾ ਚਾਹੀਦਾ ਜਿਹੜਾ ਗੁਰਮਤਿ ਆ ਕੇ। ਸਾਡੇ ਇੱਕ ਮਿੱਤਰ ਨੇ ਸਾ ਹਰਮੰਦਰ ਸਿੰਘ ਜੀ, ਅਸੀਂ ਰਲ ਕੇ ਪਾਠ ਬੋਧ ਸਮਾਗਮ ਕਰਦੇ ਹਾਂ, ਬਹੁਤ ਅਮੀਰ ਆਦਮੀ ਨੇ, ਅਤੇ ਮੈਂ ਇੱਕ ਮਹੀਨਾ ਉਹਨਾਂ ਦੇ ਘਰ ਠਹਿਰਦਾ ਜਾ ਕੇ। ਇੱਕ ਦਿਨ ਵਿਆਹ ਦਾ ਕਾਰਡ ਆਇਆ ਕਿਸੇ ਦਾ, ਅਤੇ ਮੇਰੀ ਆਦਤ ਹੈ ਜਿਹੜੀ ਗੱਲ ਮੈਨੂੰ ਸਮਝ ਨਾ ਆਵੇ ਮੈਂ ਪੁੱਛ ਲੈਂਦਾ। ਉਹ ਮੈਂ ਪੜ੍ਹ ਰਿਹਾ ਸੀ ਰਿਸੈਪਸ਼ਨ ਬਰਾਤ ਯੇ ਵੋ, ਉਹਦੇ ਥੱਲੇ ਇੱਕ ਲਾਈਨ ਲਿਖੀ ਸੀ ਕਾਕਟੇਲ ਪਾਰਟੀ। ਮੈਂ ਪਹਿਲੀ ਵਾਰੀ ਪੜ੍ਹੀ, ਮੈਨੂੰ ਉਹਦਾ ਮਤਲਬ ਹੀ ਨਹੀਂ ਸੀ ਪਤਾ, ਮੈਂ ਕਿਹਾ ਵੀਰ ਜੀ ਇਹ ਕੀ ਹੁੰਦਾ ਕਾਕਟੇਲ ਪਾਰਟੀ? ਫਿਰ ਰਿਸੈਪਸ਼ਨ 'ਤੇ ਮੈਨੂੰ ਸਮਝ ਆ ਗਈ ਹੈ, ਅਤੇ ਜਿਹੜਾ ਲੰਗਰ ਪਾਣੀ ਉਹ ਵੀ ਸਮਝ ਆ ਗਿਆ, ਅਤੇ ਕਾਕਟੇਲ ਪਾਰਟੀ ਨਹੀਂ ਸਰ ਆਹਦੇ। ਚਲੋ ਛੱਡੋ ਭਰਾ, ਤੁਸੀਂ ਕੀ ਲੈਣਾ? ਮੈਂ ਕਿਹਾ ਨਹੀਂ ਮੇਰੀ ਨੌਲੇਜ ਵੱਧ ਜਾਏਗੀ। ਕਹਿੰਦੇ ਸ਼ਰਾਬ ਦੀ ਪਾਰਟੀ ਹੁੰਦੀ ਹੈ। ਮੈਂ ਕਿਹਾ ਅੱਛਾ, ਬੰਬਈ ਦੇ ਸਿੱਖ ਇਹ ਵੀ ਕਰਦੇ ਹੈਗੇ? ਮਤਲਬ ਸਿੱਖਾਂ ਨੇ ਭੈੜੀਆਂ ਆਦਤਾਂ ਪਾ ਲਈਆਂ। ਕੌਣਾ ਗੁਰੂ ਕੇ ਸਿੱਖ ਬਈ, ਗੁਰੂ ਕੇ ਸਿੱਖ ਬਣ ਲਈ ਤਾਂ ਭਿਖਮ ਮਾਰਗ। ਮੇਰੇ ਇੱਕ ਮਿੱਤਰ ਸਨ, ਉਰਦੂ ਬੜਾ ਕੁਝ ਜਾਣਦੇ ਹਨ, ਅਤੇ ਮੈਂ ਉਹਨਾਂ ਕੋਲ ਬੜਾ ਸਿੱਖਿਆ। ਉਹਦੇ ਸ਼ੇਰ ਸਿੱਧਾ ਤੈਰਤਾ ਹੈ, ਸ਼ੇਰ ਸਿੱਧਾ ਤੈਰਤਾ ਹੈ ਵਕਤ ਰਫਤਨ ਆਪ ਪਰ। ਪਾਣੀ ਜਦੋਂ ਆਉਂਦਾ ਨਾ, ਆਪ ਕਹਿੰਦੇ ਪਾਣੀ ਨੂੰ, ਰਫਤ ਮੈਨੇ ਚੱਲਣਾ। ਇੱਕ ਜਾਨਵਰ ਹੈ ਸ਼ੇਰ, ਉਹ ਉੱਧਰ ਜਾਂਦਾ ਜਿੱਧਰ ਪਾਣੀ ਆਉਂਦਾ ਹੋਵੇ, ਬਾਕੀ ਸਾਰੇ ਉੱਧਰ ਜਾਂਦੇ ਨੇ ਜਿੱਧਰ ਪਾਣੀ ਜਾਂਦਾ ਹੈ। ਤੁਹਾਨੂੰ ਗੁਰੂ ਨੇ ਬਣਾਇਆ ਸਿੰਘ, ਜੇ ਤੁਸੀਂ ਨਹੀਂ ਟੱਕਰ ਲਓਗੇ, ਮੁਕਾਬਲਾ ਕਰੋ, ਕੌਣ ਕਰੇਗਾ? ਇਸ ਲਈ ਆਪਾਂ ਨੇ ਕੋਈ ਐਸੀ ਗੱਲ ਨਹੀਂ ਕਰਨੀ। ਪਾਤਸ਼ਾਹ ਕਹਿੰਦੇ ਨੇ ਬਿਖਮ ਮਾਰਗ ਚੱਲਣ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ। ਇਹ ਜਿਹੜਾ ਅਹੰਕਾਰ ਹੈ ਨਾ, ਇਹਦਾ ਉਚਾਰਨ ਥੋੜ੍ਹਾ ਜਿਹਾ ਠੀਕ ਕਰ ਲਓ। ਤੁਸੀਂ ਬੋਲਦੇ ਹੋ ਅਹੰਕਾਰ, ਹਾਂ ਹੰਕਾਰ ਤੇ ਹੋਵੇ ਤੇ ਹੰਕਾਰ ਕਹਿ ਦਿਓ, ਪਰ ਇੱਥੇ ਤੇ ਹੈ ਅਹੰਕਾਰ। ਕੀ ਬੋਲਣਾ? ਇਹਨੂੰ ਪਕਾ ਲਓ ਚੰਗੀ ਤਰ੍ਹਾਂ। ਲੱਭ ਲੋਭ, ਲੱਭ ਹੁੰਦਾ ਜਵਾਨ ਦਾ ਚਸਕਾ, ਇਹ ਬੰਦਿਆਂ ਨੂੰ ਮਾਰਦਾ ਬੜਾ, ਤੇ ਲੋਭ ਹੁੰਦਾ ਲਾਲਚ। ਇਹ ਦੋ ਚੀਜ਼ਾਂ ਨੇ, ਲੱਭ ਜਵਾਨ ਦਾ ਚਸਕਾ, ਲੋਭ ਲਾਲਚ, ਅਹੰਕਾਰ ਤਜ ਤ੍ਰਿਸ਼ਨਾ। ਤਜ ਦੇ ਜੱਜੇ ਨੂੰ ਸਿਆਰੀ ਹੈ, ਤਜਨਾ ਦਾ ਮਤਲਬ ਤਿਆਗ ਦੇਣਾ, ਤ੍ਰਿਸ਼ਨਾ ਤਿਆਗ ਦੇਣਾ। ਤੁਸੀਂ ਆਖੋ ਤ੍ਰਿਸ਼ਨਾ ਕਿਵੇਂ ਤਿਆਗੀ? ਇਹ ਹੈ ਗੁਰੂ ਕੇ ਸ਼ਬਦ ਦੀ ਵਿਚਾਰ ਨਾਲ ਸਮਝ ਆ ਜਾਂਦੀ ਹੈ ਕਿ ਜੇ ਤੁਸੀਂ ਲੱਕੜਾਂ ਅੱਗ ਉੱਤੇ ਪਾਈ ਜਾਓ ਤੇ ਅੱਗ ਵਧੇਗੀ ਕਿ ਬੁਝੇਗੀ? ਵਧੇਗੀ। ਤੇ ਅੱਗ ਨੇ ਕਦੇ ਨਹੀਂ ਜੇ ਆਖਿਆ ਵੀ ਹੋਰ ਲੱਕੜਾਂ ਨਹੀਂ ਮੈਂ ਸਾੜਦੀ, ਬੰਦ ਕਰ, ਪਾਈ ਜਾਓ, ਸਾੜੀ ਜੇ। ਜਿੰਨੇ ਮਰਜ਼ੀ ਤੁਸੀਂ ਪਦਾਰਥ ਇਕੱਠੇ ਕਰ ਲਓ ਘਰ ਵਿੱਚ, ਉਹਨੀ ਤ੍ਰਿਸ਼ਨਾ ਵਧਦੀ ਚਲੀ ਜਾਏ। ਇਹਦੀ ਕੋਈ ਲਿਮਿਟ ਬਣਾਓ। ਸਾਨੂੰ ਗੁਰੂ ਸਾਹਿਬ ਨੇ ਲਿਮਿਟ ਬਣਾ ਕੇ ਵੀ ਦਿੱਤੀ ਹੈ। ਉਹਨਾਂ ਭਗਤਾਂ ਦੀ ਬਾਣੀ ਪੜ੍ਹੋ, ਉਹ ਕਹਿੰਦੇ ਪਰਮੇਸ਼ਵਰ ਜੀ ਜੇ ਤਾਂ ਕਹੋ ਨਾ ਢਿੱਡੋਂ ਭੁੱਖੇ ਰਹਿ ਕੇ ਤੁਹਾਡੀ ਭਗਤੀ ਕਰੀਏ, ਫਿਰ ਨਹੀਂ ਜਾਂਦੀ। ਭੁੱਖੇ ਭਗਤ ਨਾ ਜਾਂ ਮਾਲਾ ਆਪਣੀ ਹੋ, ਮੰਗੋ ਸੰਤਨ ਰੇਨਾ ਮੈਂ ਨਾ ਹੀ ਕਿਸੇ ਕਾ। ਪਹਿਲੀ ਸ਼ਰਤ ਮੇਰੀ ਹੈ ਕਿ ਮੈਂ ਤੁਹਾਡੇ ਸੰਤਾਂ ਦੀ ਚਰਨ ਧੂੜ ਮੰਗਦਾ, ਅਤੇ ਦੂਜਾ ਮੇਰੀ ਇਹ ਬੇਨਤੀ ਹੈ ਕਿ ਮੈਂ ਕਿਸੇ ਦਾ ਕਰਜ਼ਾਈ ਨਾ ਹੋਵਾਂ। ਹੋ ਨਾ ਹੀ ਕਿਸੇ ਕਾ, ਦੋਏ ਸਿਰ ਮੰਗੋ ਚੂਨਾ, ਪਾਓ ਘੀਓ ਸੰਗ ਲੂਣਾ, ਅੱਧ ਸਿਰ ਮੰਗੋ ਦਾਲੇ, ਮੋਕੋ ਦੋਨੋ ਵਕਤ ਜਵਾਲ। ਕਿੱਡੀ ਸਪਸ਼ਟ ਗੱਲ! ਖਾਟ ਮੰਗੋ ਚੌਪਾਈ, ਮੈਂ ਮੰਜੀ ਤੇ ਮੰਗਦਾ ਪਰ ਚਾਰ ਪਾਵਿਆਂ ਵਾਲੀ ਮੰਗਦਾ, ਇਹਨਾਂ ਵਿੱਚੋਂ ਟੁੱਟੀ ਹੋਵੇ। ਖਾਟ ਮੰਗੋ ਚੌਪਾਈ, ਸਰਹਾਨਾ ਅਵਰ ਉੱਪਰ ਕੋ ਮੰਗੋ ਖੀਂਦਾ, ਤੇਰੀ ਭਗਤ ਕਰੇ ਜਨ ਥੀਂਦਾ। ਜਿਹੜੇ ਪੁਰਾਤਨ ਸਿੱਖ ਸਨ ਨਾ, ਜੇ ਗੁਰੂ ਪਾਤਸ਼ਾਹਾਂ ਤੇ ਬੜੇ ਪ੍ਰਸੰਨ ਹੋ ਕੇ ਕਹਿਣ ਨਾ, ਸਿੱਖੋ ਦੱਸੋ ਕੀ ਚਾਹੀਦਾ? ਤੇ ਜਿਹਨਾਂ ਨੂੰ ਸਿੱਖੀ ਦੀ ਰਮਜ ਸਮਝ ਆ ਗਈ ਸੀ, ਉਹ ਕਹਿੰਦੇ ਸੱਚੇ ਪਾਤਸ਼ਾਹ ਜੇ ਤੁੱਠੇ ਹੋ ਤਿੰਨ ਚੀਜ਼ਾਂ ਦੇ ਦਿਓ। ਤੁਸੀਂ ਆਖੋਗੇ ਕਿਹੜੀਆਂ? ਪਹਿਲੀ ਚੀਜ਼ ਸੀ ਸਿੱਖ ਭੁੱਖਾ ਮੁੜੇ ਨਾ, ਬੋਲੋ, ਕੰਮ ਕਦੇ ਥੁੜੇ ਨਾ, ਤੇ ਧਨ ਕਦੇ ਜੁੜੇ ਨਾ। ਸ਼ਾਇਦ ਦੋ ਪਹਿਲੀਆਂ ਗੱਲਾਂ ਤੁਹਾਨੂੰ ਪਸੰਦ ਆ ਜਾਣ, ਤੀਜੀ ਨਾ ਆਵੇ, ਪਰ ਇਹਦੇ ਬਿਨਾਂ ਬਾਤ ਨਹੀਂ ਚੱਲਦੀ। ਇਹ ਜਦੋਂ ਬਹੁਤਾ ਜੁੜ ਜਾਏ ਨਾ, ਮੈਂ ਫਿਰ ਇਹਦੀਆਂ ਖਰਾਬੀ ਹੀ ਖਰਾਬੀਆਂ ਨੇ। ਇੰਨਾ ਕੁ ਮਹਾਰਾਜ ਜ਼ਰੂਰ ਦਿਓ ਵੀ ਮੇਰੇ ਘਰ ਕੋਈ ਲੋੜਵੰਦ ਪ੍ਰਸ਼ਾਦਾ ਛਕਣ ਆ ਜਾਏ ਤਾਂ ਭੁੱਖਾ ਨਾ ਜਾਏ, ਕਿਉਂਕਿ ਮੈਨੂੰ ਤੁਸੀਂ ਗ੍ਰਸਤੀ ਬਣਨ ਦਾ ਹੁਕਮ ਕੀਤਾ ਹੈ। ਅਤੇ ਫਿਰ ਕਦੇ ਧੀ ਦਾ ਕੰਮ ਕਰਨਾ, ਕਦੇ ਪੁੱਤਰ ਦਾ ਕਰਨਾ, ਕਦੇ ਫੀਸ ਭਰਨੀ ਹੈ, ਵੀ ਇੰਨਾ ਕੁ ਮੇਰਾ ਕੰਮ ਚੱਲਦਾ ਰਹੇ, ਅਤੇ ਬਹੁਤਾ ਵੀ ਨਾ ਜਮ੍ਹਾਂ ਹੋ ਜਾਏ ਜਿਹੜਾ ਤੁਹਾਡੇ ਤੋਂ ਮੈਨੂੰ ਤੋੜ ਦੇਵੇ। ਗੱਲ ਬੜੀ ਸਪਸ਼ਟ ਹੈ। ਤੋਂ ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨ। ਤ੍ਰਿਸ਼ਨਾ ਮਾੜੀ ਹੈ, ਲੋੜ ਜਿਹੜੀ ਹੈ ਜ਼ਰੂਰੀ ਹੈ, ਕਿਉਂਕਿ ਕਈ ਵੀਰ ਕਹਿੰਦੇ ਨੇ ਜੀ ਤੁਸੀਂ ਕੋਈ ਪ੍ਰਸੰਗ ਕੋਈ ਸਾਖੀ, ਮੈਨੂੰ ਤਾਂ ਬੜੀਆਂ ਆਉਂਦੀਆਂ ਨੇ ਪਰ ਮੈਂ ਤਾਂ ਦੱਸਦਾ ਟਾਈਮ ਤੋਂ ਬਈ ਪਾਲ ਸਿੰਘ ਕਹਿਣਗੇ ਵੀ ਗਿਆਨੀ ਜੀ ਤਾਂ ਫਿਰ ਖੁੱਲ੍ਹੇ ਚੱਲ ਜਾਂਦੇ ਨੇ। ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਜਦੋਂ ਕਸ਼ਮੀਰ ਤੋਂ ਆਏ ਤੇ ਇੱਕ ਸ਼ਹਿਰ ਰਹਿ ਗਿਆ ਪਾਕਿਸਤਾਨ ਵਿੱਚ ਗੁਜਰਾਤ, ਇੱਕ ਸਾਡਾ ਸੂਬਾ ਹੈ ਗੁਜਰਾਤ, ਇਹ ਗੁਜਰਾਤ ਪਿੱਛੇ ਸ਼ਹਿਰ ਸੀ। ਉੱਥੇ ਦਾ ਪੀਰ ਸੀ ਸ਼ਾਹ ਦੌਲਾ, ਉਹ ਗੁਰੂ ਘਰ ਦਾ ਸ਼ਰਧਾਲੂ ਵੀ ਸੀ। ਜਦੋਂ ਉਹਨੇ ਸੁਣਿਆ ਵੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਉੱਤੇ ਜਿਹੜੇ ਛੇਵੇਂ ਜਾਮੇ ਵਿੱਚ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਨੇ ਉਹ ਆਏ ਨੇ ਉਹ ਦਰਸ਼ਨ ਕਰਨ ਆਇਆ, ਪਰ ਉਹਨੇ ਜਦੋਂ ਵੇਖਿਆ ਵੀ ਗੁਰੂ ਪਾਤਸ਼ਾਹ ਘੋੜੇ 'ਤੇ ਸਵਾਰ, ਕਲਗੀ ਜਗ੍ਹਾ ਲਾਈ ਹੋਈ, ਗਾਤਰੇ ਦੋ ਕਿਰਪਾਨਾਂ, ਨਾਲ ਗੁਰੂ ਕਾ ਪਰਿਵਾਰ ਵੀ ਸੀਗਾ। ਮਹਾਰਾਜ ਦੇ ਪੰਜ ਸਾਹਿਬਜ਼ਾਦੇ ਸਨ, ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਰਾਏ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ। ਉਹਨੇ ਗੱਲ ਕਹੀ, ਆਂਹਦਾ ਹਿੰਦੂ ਕੀ ਅਤੇ ਪੀਰੀ ਕੀ, ਔਰਤ ਕੀ, ਫਕੀਰੀ ਕੀ, ਦੌਲਤ ਕੀ, ਤਿਆਗ ਕੀ, ਪੁੱਤਰ ਕੀ, ਵੈਰਾਗ ਕੀ, ਸਮਝ ਗਏ ਹੋ ਨਾ। ਉਹਨੇ ਆਖਿਆ ਹਿੰਦੂ ਕੀ ਅਤੇ ਪੀਰੀ ਕੀ, ਔਰਤ ਕੀ, ਫਕੀਰੀ ਕੀ, ਦੌਲਤ ਕੀ, ਤਿਆਗ ਕੀ, ਪੁੱਤਰ ਕੀ, ਵੈਰਾਗ। ਕਿਸੇ ਸਿੱਖ ਨੇ ਸੁਣਿਆ, ਤਕਲੀਫ ਹੋਈ ਵੀ ਇਹਨੇ ਗੁਰੂ ਸਾਹਿਬ 'ਤੇ ਤਰਕ ਕੀਤਾ। ਜਦੋਂ ਮਹਾਰਾਜ ਦੇ ਸਾਹਮਣੇ ਆਇਆ ਕਹਿਣ ਲੱਗੇ ਪੀਰ ਜੀ ਦੱਸੋ, ਹੁਣ ਆਪਣੀ ਗੱਲ ਤੋਂ ਮੁੱਕਰ ਨਹੀਂ ਸੀ ਸਕਦਾ। ਪਾਤਸ਼ਾਹ ਕਹਿਣ ਲੱਗੇ ਪੀਰ ਜੀ ਸੁਣੋ, ਔਰਤ ਇਮਾਨ ਹੈ, ਪੁੱਤਰ ਨਿਸ਼ਾਨ ਹੈ, ਦੌਲਤ ਗੁਜ਼ਰਾਨ ਹੈ, ਫਕੀਰ ਨਾ ਹਿੰਦੂ ਨਾ ਮੁਸਲਮਾਨ ਹੈ, ਦਰਗਾਹ ਵਿੱਚ ਕਰਨੀ ਪਰਵਾਨ ਹੈ। ਪੀਰ ਜੀ ਨੇ ਚਰਨਾਂ 'ਤੇ ਸਿਰ ਧਰ ਦਿੱਤਾ। ਤਾਂ ਗੱਲ ਇਹ ਕਿ ਗੁਰੂ ਪਾਤਸ਼ਾਹ ਨੇ ਐਸਾ ਮੁਕੰਮਲ ਮਾਰਗ ਸਾਨੂੰ ਦਿੱਤਾ ਹੈ, ਪਰ ਔਖਾ ਜ਼ਰੂਰ ਹੈ, ਕਿਉਂਕਿ ਲੋਕ ਜਦੋਂ ਉਂਗਲਾਂ ਕਰਦੇ ਨੇ ਅਸੀਂ ਫਿਰ ਫਿਸਲ ਜਾਂਦੇ ਹਾਂ। ਤਾਂ ਮਹਾਰਾਜ ਕਹਿੰਦੇ ਨੇ ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀਂ ਬਹੁਤੀਆਂ ਗੱਲਾਂ ਵੀ ਨਹੀਂ ਕਰਨੀਆਂ। ਇਹਦੇ ਨਾਲ ਵੀ ਸ਼ਕਤੀ ਜਿਹੜੀ ਹੈ ਉਹ ਘਟਦੀ ਹੈ, ਬਹੁਤਾ ਦੇਖਣ ਨਾਲ ਵੀ ਸ਼ਕਤੀ ਘਟਦੀ ਹੈ, ਸੁਣਨ ਨਾਲ ਵੀ ਘਟਦੀ, ਸੰਯਮ ਵਿੱਚ ਰਹਿਣਾ। ਫਿਰ ਮਹਾਰਾਜ ਕਹਿੰਦੇ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣ। ਖੰਨਿਓ ਤਿੱਖੀ ਦਾ ਮਤਲਬ ਖੰਡੇ ਦੀ ਧਾਰ ਤੋਂ ਤਿੱਖੀ ਹੈ, ਵਾਲ ਤੋਂ ਨਿੱਕੀ ਬਰੀਕ ਹੈ, ਏਤ ਮਾਰਗ ਜਾਣਾ, ਇਸ ਰਸਤੇ ਉੱਤੇ ਤੁਰਨਾ ਪੈਣਾ। ਅਤੇ ਗੁਰਪ੍ਰਸਾਦੀ ਜਿਨੀ ਆਪ ਤਜਿਆ, ਗੁਰੂ ਦੀ ਕਿਰਪਾ ਦੇ ਨਾਲ ਜਿਨ੍ਹਾਂ ਨੇ ਆਪਣੇ ਅੰਦਰੋਂ ਅਹੰਕਾਰ ਛੱਡ ਦਿੱਤਾ, ਉਹਨੇ ਅਸੀਂ ਕੌਣ ਚੱਲਣ ਵਾਲੇ ਹਾਂ, ਗੁਰੂ ਆਪ ਚਲਾਏ। ਜਿੰਨਾ ਕੁ ਤੁਰਦੇ ਨੇ ਕਹਿੰਦੇ ਗੁਰੂ ਦੀ ਕਿਰਪਾ ਹੋਈ ਹੈ, ਕਦੇ ਅਹੰਕਾਰ ਨਹੀਂ ਕਰਦਾ। ਗੁਰਪ੍ਰਸਾਦੀ ਜਿਨੀ ਆਪ ਤਜਿਆ, ਜਿਨ੍ਹਾਂ ਨੇ ਆਪਣੇ ਅੰਦਰੋਂ ਅਹੰਕਾਰ ਛੱਡ ਦਿੱਤਾ, ਹਰ ਵਾਸਨਾ ਸੰਭਾਲੀ। ਵਾਸਨਾ ਜਾਣਦੇ ਹੋ, ਜਿਹੜੀ ਸਾਡੀ ਬਿਰਤੀ ਹੈ ਨਾ ਧਿਆਨ, ਉਹਨੂੰ ਵਾਸਨਾ ਕਹਿੰਦੇ। ਹਰ ਵਾਸਨਾ ਸੰਭਾਲੀ, ਉਹਨਾਂ ਦੀ ਵਾਸਨਾ ਹਰੀ ਵਿੱਚ ਹੀ ਸਮਾ ਗਈ। ਉਹਨਾਂ ਨੂੰ ਪਰਮੇਸ਼ੁਰ ਤੋਂ ਬਿਨਾਂ ਹੋਰ ਕੁਝ ਚੰਗਾ ਨਹੀਂ ਲੱਗਦਾ। ਤੇ ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ। ਹੁਣ ਇੱਥੇ ਲਿਖਿਆ ਤੇ ਭਗਤਾ ਹੈ, ਜੇ ਤੇ ਭਗਤਾ ਕਹਾਂਗੇ ਤੇ ਫਿਰ ਭਗਤਾ ਸੰਬੋਧਨ ਹੋ ਜਾਏਗਾ, ਇੱਕ ਭਗਤ ਦੀ ਗੱਲ ਹੋ ਜਾਏਗੀ। ਇਹ ਹੋ ਰਹੀ ਹੈ ਪਲੂਰਲ ਦੀ ਗੱਲ, ਬਹੁ ਵਚਨ, ਇਸ ਲਈ ਇਸ ਨੂੰ ਭਗਤਾਂ ਪੜ੍ਹਨਾ ਪਵੇਗਾ ਬਿੰਦੀ ਲਾ ਕੇ। ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ।